اپنی بال کھول لے, بال کھول کے پٹن لا پی لٹ چھٹکائے, بال کھول کے سراں نوں مار لا پی لٹ چھٹکائے دنیا جو پیکھے آکھی. کبیر صاحب دیکھ رہے نے, شبد دیکھ رہا, ساڈے تو پیت ہے پکڑ چلائن دوت جم کسے نہ دینی, پیت نہ ماں نو پتا اس لوس نو, وہ تے مٹی ہے. وہ جڑا ہنس کلا گاں جا رہا وہ تڑف تڑف موہ دے جالاں چ بجا پیچھے دیکھدا, لیکن پیت نہیں دس سکدا, ادھر لے نہیں دیکھ سکدے کہ وہ کتھے جا رہا ہے. ہنس اکیلا جائی, سوکھا ہو جو گاں بھی تو تھوڑی جی عزت نہ جائے گا, پر جن ہار ہار ہر راس نام نہ پایا تے پاگ ہی وہ ہلی جم دی فاسی ہے. اسی کر کے نام دیو جی صاف ہی لکھ رہے نے
جم کی پاسی مگ مگ کاٹو جم کی پاسی
ਨਾਮਦੇਵ ਵੈਸੇ ਚੁੱਕੀ ਦਾ ਸ਼ਬਦ ਹੈ, ਕਹਿੰਦਾ ਮੈਂ ਰਾਤ ਦਿਨ ਨਾਮ ਤਾਂ ਜਪਦਾ ਮਨ ਮੇਰੋ ਗਾਜ ਛਿੰਬਾ ਸੀ, ਕੱਪੜਿਆਂ ਦਾ ਕੰਮ ਕਰਦਾ ਸੀ ਦਰਜੀ ਦਾ, ਛਿੰਬੇ ਆ ਜੋ ਰਜਾਈਆਂ ਦੇ ਖੋਲ ਖਾਓ ਸਾਰੇ ਉੱਤੇ ਠੱਪੇ ਲਾ ਲਾ ਕੇ ਅਵਰੇ ਬਣਾਉਂਦਾ ਹੁੰਦਾ ਸੀ। ਉਹ ਕਹਿੰਦਾ ਮੈਂ ਕੀ ਕਰਦਾ, ਮੈਂ ਬਾਹਰ ਦੇ ਐਵੇਂ ਠੱਪੇ ਠੁੱਪੇ ਜੇ ਲਾਉਂਦੇ, ਅੰਦਰ ਮੈਂ ਗਾਜ ਨੂੰ ਗਜ ਮਨ ਜਿਹੜਾ ਮੈਂ ਉਹਨੂੰ ਗਜ ਬਣਾਇਆ, ਜੇਬਾਂ ਮੇਰੀ ਕੈਂਚੀ ਹੈ ਤੇ ਮੈਂ ਜਿਹੜੀ ਜੰਮ ਦੀ ਫਾਸੀ ਇਹਨੂੰ ਨਾਪ ਨਾਪ ਕੇ ਕੱਟਣ ਦੇ, ਉਹ ਜੰਮ ਦੀਆਂ ਜਿਹੜੀਆਂ ਫਾਸੀ ਜੰਮ ਫਾਸ ਹੈ ਚੌਪਾਈ ਸਾਹਿਬ ਦੇ ਪਾਠ ਚ ਪੜ੍ਹ ਕੇ ਦੇਖ ਲਿਆ ਕਰੋ। ਦਸਮ ਪਾਤਸ਼ਾਹ ਵੀ ਬੇਨਤੀ ਕਰਦੇ ਆ ਮਰਨ ਕਾਲ ਕਾ ਤਰਾਸ ਨਵਾਰੋ, ਉਹ ਬੜਾ ਭਿਆਨਕ ਸਮਾਂ ਹੈ ਮਰਨ ਕਾਲ ਕਾ ਤਰਾਸ, ਉਹ ਜਿਹੜੀ ਡਰ ਪੈ ਉਹ ਵੇਲਾ ਹੈ ਮਹਾਰਾਜ ਕਾਲ ਪੁਰਖ ਮੇਰਾ ਸੌਖਾ ਕਰੇ, ਮਰਨ ਕਾਲ ਕਾ ਤਰਾਸ ਨਵਾਰੋ। ਜਮ ਫਾਸ ਹੈ, ਜਮਦਾਰ ਹੈ, ਸਭ ਕੁਛ ਹੈ ਜੋ ਬਾਣੀ ਚ ਲਿਖਿਆ, ਇਹ ਡੂਮ ਡਰਾਵੇ ਨਹੀਂ ਹੈ। ਇੱਕ ਇੱਕ ਸਤਿਗੁਰ ਕੀ ਬਾਣੀ ਸੱਤ ਹੱਥ ਕਰ ਜਾਣੋਗਾ ਸਿੱਖੋ ਹਰ ਕਰਤਾ ਆਪ ਮੂੰਹ ਬਣਾਇਆ। ਸੋ ਕਹਿੰਦੇ ਵੀ ਮਨ ਮੇਰੋ ਗਾਜ, ਜਿਹੜਾ ਤਾਂ ਮੈਂ ਨਾਮ ਮਨ ਨੂੰ ਅੰਦਰ ਰੱਖ ਕੇ ਤੇ ਜਿਹੜਾ ਮੈਂ ਜਪਦਾ ਉਹ ਕੰਨਾਂ ਨਾਲ ਸੁਣਦਾ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਉਹਦੇ ਨਾਲ ਮੇਰੇ ਦੁੱਖ ਪਰ ਹਰ ਸੁੱਖ ਕਰ। ਇਸ ਕਰਕੇ ਜਿਹੜਾ ਮੈਂ ਨਾਮ ਜਪਦਾ ਉਹ ਮੇਰੀ ਜੀਭ ਨਾਲ ਜਿਹੜਾ ਜਪਿਆ ਉਹ ਚ ਮੇਰੀ ਕੈਂਚੀ ਹੈ, ਮਨ ਮੇਰੋ ਗਾਜ ਹੈ, ਤੇ ਮੈਂ ਮਪ ਮਪ ਹੈ ਰੋਜ਼ ਦੇ ਰੋਜ਼ ਮੈਂ ਲਾਹੇ ਵਾਲੀ ਜਾ ਰਿਹਾ ਤੇ ਉਹ ਜੰਮ ਜਿਹੜਾ ਮੈਨੂੰ ਪੈਣੇ ਉਹਦੀ ਮੈਂ ਫਾਸੀ ਕੱਟੀ ਜਾਂਦਾ, ਕਿਉਂਕਿ ਰਾਮ ਰਜ਼ੀਆ ਬੇਗਮ ਸੀ ਉਸ ਵੇਲੇ ਉਦੋਂ ਦਾ ਨਾਮਦੇਵ ਭਗਤ ਹੈ ਮਹਾਰਾਜ ਤੇ ਬਾਬਰ ਵੇਲੇ ਥੋੜੀ ਜਿਹੀ ਉਮਰ ਚ ਸੀ ਜਵਾਨੀ ਚੜ੍ਹਦੀ ਚ, ਕਬੀਰ ਸਾਹਿਬ ਬੁੱਢੇ ਹੋ ਚੁੱਕੇ ਸੀ ਜਦੋਂ ਗੁਰੂ ਨਾਨਕ ਸਾਹਿਬ ਚੜ੍ਹਦੀ ਜਵਾਨੀ ਚ ਤੇ ਪਹਿਲਾਂ ਦੇ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਤੂੰ ਵੀ ਜੇਬਾ ਜਿਹੜੀ ਮੇਰੀ ਖਾਤੀ ਹੈ ਆਏ ਗੁਰੂ ਨਾਨਕ ਫਿਰ ਮਹਾਰਾਜ ਨੇ ਲਿਖਿਆ ਲੱਖ ਲੱਖ ਅਸੀਂ ਉੱਥੇ ਮੈਂ ਅਮੈਰੀਕਾ ਚ ਕੰਪਿਊਟਰ ਤੇ ਸਾਰਾ ਮਲਟੀਪਲਾਈ ਕਰਕੇ ਦੇਖਿਆ, ਮੈਂ ਆਪਣੇ ਨਾਲ ਸਾਥੀਆਂ ਨੂੰ ਇੰਜੀਨੀਅਰਾਂ ਨੂੰ ਕਿਹਾ ਵੀ ਕੰਪਿਊਟਰ ਤੇ ਕੈਲਕੂਲੇਟ ਕਰੋ ਜਪਦੀ ਹੈ ਪੌੜੀ ਇੱਕ ਦੂ ਜੀਬੋ, ਫਿਰ ਉਹਨੂੰ ਮਲਟੀਪਲਾਈ ਇੱਕ ਦੂ ਜੀਬੋ ਲੱਖ ਹੋਵੇ ਲੱਖ ਨਾਲ ਮਲਟੀ ਕਰਾਓ, ਲੱਖ ਨੂੰ ਇੱਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀ 20 ਨਾਲ ਫਿਰ ਇਹਨੂੰ ਮਲਟੀਪਲਾਈ ਕਰੋ, ਫਿਰ ਜਿਹੜਾ ਨਾਮ ਜਪਣ ਦਾ ਜੋ ਪੰਜ ਪਿਆਰੇ ਦਰੜਾਉਂਦੇ ਆ ਸ਼ਬਦ ਚੋਂ ਅੱਖਰਾਂ ਉਹਨੂੰ ਕਹੀਏ ਆਪਾਂ 18 ਘੰਟੇ ਲੱਗਦੇ ਆ ਇੱਕ ਤੁੱਕ ਦੀ ਕਮਾਈ ਦਾ। ਜੇ ਸਹਿ ਸੁਭਾਅ ਵੀ ਜਪੇ ਬੰਦਾ ਦਬਾਨਾ ਜੋ ਪੰਜ ਪਿਆਰੇ ਦਰੜਾਉਂਦੇ ਨੇ ਬੋਲ
ਵਾਹਿਗੁਰੂ ਜੀ ਕਾ ਖਾਲਸਾ
ਭਾਈ ਆਹ ਚੀਜ਼ ਨੀ ਭੁੱਲਣੀ। ਉਹਨੂੰ ਮਹਾਰਾਜ ਜਪ ਦੇ ਵਿੱਚ ਰੋਜ਼ ਸਾਨੂੰ ਦ੍ਰਿੜ ਕਾਉਂਦੇ ਆ ਵੀ ਇਹਨੂੰ ਲੱਖਾਂ ਵਾਰੀ ਇਹਦੇ ਗੇੜੇ ਦੇਈ ਜਾਣੇ ਆ, ਹੋਏਗਾ ਕੀ ਬਾਕੀ ਜਿਹੜੀ ਇਹ ਹੈ ਇਸੇ ਚੀਜ਼ ਦੇ ਉੱਤੇ ਹੀ ਐਮਫਸਿਸ ਸਟ੍ਰੈਸ ਦਿੱਤਾ ਹੈ ਇਸ ਸ਼ਬਦ ਦੇ ਉੱਤੇ ਵੀ ਬੋਰੇ ਸਮਝ ਆਹ ਮਰਨ ਵੇਲੇ ਦੀ ਹਾਲਤ ਹੈ ਤੇ ਤੂੰ ਕੀ ਕਰੇਗਾ।
Nah.
ਸਿਆਰੀ ਹੈ ਸੋ ਰਾਮ ਨਾਮ ਜਪੇ ਸੋਈ। ਉਹ ਰਾਮ ਦਾ ਨਾਮ ਰੱਬ ਦਾ ਜਪੇ ਜਿਹੜਾ ਤੈਨੂੰ ਉਸ ਵੇਲੇ ਰੱਖੇਗਾ। ਜਪ ਹੁਕਮ ਨਹੀਂ ਹੈ ਇੱਥੇ, ਉਸੇ ਤਰ੍ਹਾਂ ਹੀ ਅੱਖਰ ਲਿਖੇ ਸਹੀ ਗਾਵਾਂ
ਸੋ ਰਾਮ ਜਪੇ।
ਆਹ ਹਾਲਤ ਦੇਖ ਲੈ, ਇਹ ਹਾਲਤ ਹੋਣੀ ਹੈ ਤੋਵੇ
ਘੜੀ।
ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਅੰਤੀ ਅਵਸਰ ਹੈ ਛੜਾ। ਜਿੱਥੇ ਹੈਡਕੁਆਰਟਰ ਤੇ ਪਹੁੰਚਦਾ ਉੱਥੇ ਕੀ ਹੁੰਦਾ, ਉੱਥੇ ਕੀ ਹੁੰਦਾ? ਗੁਰੂ ਨਾਨਕ ਪਾਤਸ਼ਾਹ ਆਪ ਗਵਾਹੀ ਦੇ ਰਹੇ ਨੇ ਉੱਥੇ ਕੀ ਹੁੰਦਾ। ਲੇਖਾ ਹੋਣਾ ਉੱਥੇ ਐਨ ਪੀੜ ਕੇ ਤੇਲ ਕਰ ਸਿੱਟਣਾ ਵੀ ਕਿਹੜਾ ਤੂੰ ਕੰਮ ਕੀਤਾ ਕਿਹੜਾ ਨਹੀਂ। ਨਾਨਕਾ ਗਵਾਹੀ ਦੇ ਰਹੇ ਨੇ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ। ਸਿੱਖ ਨਾਮ ਜਪਦੇ ਤੇ ਅੰਦਰ ਉਹਦੇ ਪੱਟ ਬਣ ਜਾਂਦਾ ਸੀ। ਮੈਨੂੰ ਇੱਕ ਕਹਿੰਦਾ ਜੀ ਨਾ ਤਾਂ ਨੀ ਮੈਂ ਲੈਣਾ, ਉਹਦੇ ਸਾਰੇ ਲੈਕਚਰ ਰਿਕਾਰਡ ਕੀਤੇ ਆ। ਮੈਂ ਕਹਿੰਦੇ ਜੀ ਜਿਹੜੇ ਮਹਾਰਾਜ ਦੇ ਪੰਜ ਕਕਾਰ ਇਹ ਐਸੇ ਚਿੱਟੇ ਰੱਖਣੇ ਚਾਹੀਦੇ ਆ। ਉਹ ਮੈਂ ਇੱਕ ਸ਼ਹਿਰ ਚ ਸਾਰੀ ਉਮਰ ਹਵਾ ਨੀ ਸਰਕਣ ਦਿੱਤੀ ਪੀ ਇਹ ਮਹਾਰਾਜ ਦਾ ਕਕਾਰ ਹੈ। ਵੱਡਾ ਬਾਰਾ ਉਹ ਸਾਡਾ ਲੈਕਚਰ ਕਰਨ ਵਾਲਾ ਉਹ ਕਹਿੰਦਾ ਮੈਂ ਆਹ ਜਿਹੜਾ ਕਕਾਰ ਹੈ ਦਸਮ ਪਾਤਸ਼ਾਹ ਦਾ ਮੈਨੂੰ ਉਹ ਕਹਿੰਦੇ ਪੜਦਾ ਢੱਕਣ ਨੂੰ ਤੈਨੂੰ ਕੱਪੜਾ ਦਿੱਤਾ ਇੱਕ ਵੀ ਮੁਸਲਮਾਨ ਨੰਗੇ ਨਹਾਉਂਦੇ ਸੀ ਮੇਰਾ ਸਿੱਖ ਨੰਗਾ ਨਾ। ਮੈਂ ਕਿਹਾ ਸਾਰਾ ਗੱਲ ਸੁਣ ਤੂੰ ਕੱਦੂ ਕਰ ਕਰਦਾ ਹੋਵੇ ਜਿਮੀਦਾਰਾਂ ਤੇਰੇ ਕਸ਼ਹਿਰੇ ਚ ਪਿਆ ਹੋਏ ਵੱਟੀ ਵੱਟੀ ਗਾਰਾ ਖੋਪਾ ਤੇ ਤੂੰ ਲੱਤਾਂ ਤੇਰੀਆਂ ਲਿਬੜੀਆਂ ਹੁਣ ਫਿਰ ਤੂੰ ਮੈਨੂੰ ਕਕਾਰ ਸਾਫ਼ ਕਰਕੇ ਰੱਖ ਦੱਸ ਦੇ। ਉਹ ਸਿੱਖ ਨਾਮ ਨੀ ਫਿਰ ਜਪ ਸਕਦੇ ਉਹ ਗੁਰੂ ਦੀ ਕਮਾਈ ਨੀ ਕਰ ਸਕਦੇ ਕਸ਼ਹਿਰਾ ਪਾ ਕੇ ਤੂੰ ਉਹ ਮੈਲਾ ਕਸ਼ਹਿਰਾ ਪਾਉਂਦੇ। ਮਹਾਰਾਜ ਕਹਿੰਦੇ ਜਿਨ ਪਟ ਅੰਦਰ ਬਾਹਰ ਲਿਖਿਆ ਕਿੱਦਾਂ ਸੀ ਰੱਬ ਨੂੰ ਕਿੱਦਾਂ ਮਿਲ ਸਕਦੇ ਇਹ ਹੈ ਦੇਖਣੇ ਵਿਚਾਰ।
ਮੰਗਣਾ
ਇਹ ਦੋਨੋਂ ਫਿਰ ਉੱਥੇ ਪੇਸ਼ ਹੁੰਦੇ ਦੀਵਾਨ ਕਹਿੰਦੇ ਆ ਸੁਪਰੀਮ ਕੋਰਟ ਨੂੰ ਕਚਹਿਰੀ ਨੂੰ ਅੰਦਰ ਫਿਰ ਉਹ ਦੀਵਾਨ ਉੱਥੇ ਇੱਕੋ ਹੀ ਕਲਮ ਹੈ ਉਹ ਹੀ ਚੱਲ ਰਿਹਾ
ਦੀਵਾਨ ਇੱਕੋ ਕਲਮ
ਸਲੋਕ ਹੈ ਕਹਿੰਦੇ ਇਹ ਵੀ ਉੱਥੇ ਜਾ ਕੇ ਇਹਨਾਂ ਦੇ ਵੀ ਲੇਖਾ ਹੋਣਾ ਔਰ ਇਹ ਵੀ ਪੀਲੇ ਜਾ ਸਕਦੇ ਨੇ ਗੁਰੂ ਮਹਾਰਾਜ ਦੀ ਬਾਣੀ ਚ ਸਾਰੀ ਚੀਜ਼ ਨਾਮ ਬੋਲਣ ਤੋਂ ਬਗੈਰ ਜੋ ਵੀ ਦੁਨੀਆਂ ਦੀ ਕੋਈ ਲਫ਼ਜ਼ ਅਸੀਂ ਬੋਲਦੇ ਹਾਂ ਉਹਨੂੰ ਫਿੱਕਾ ਬੋਲਣ ਲੱਗੇ ਸਤਿਗੁਰ ਵਾਜੋਂ ਹੋਰ ਫਿੱਕਾ ਬੋਲਣ ਮਹਾਰਾਜ ਜੀ ਕੀ ਹੈ ਮਹੱਲੇ ਪਹਿਲੇ ਦਾ ਹੀ ਹੁਕਮ ਹੈ ਜੋ ਕੁਛ ਬੋਲੀਏ ਸਭ ਖਤੋ ਖਤਾ ਖਤਾ ਪਰਸ਼ੀਅਨ ਦਾ ਲਫ਼ਜ਼ ਹੈ ਮਹੱਲਾ ਪਹਿਲਾ ਉਸ ਵੇਲੇ ਪਰਸ਼ੀਅਨ ਬੜੀ ਸੀ ਹਿੰਦੁਸਤਾਨ ਚ ਫਾਰਸੀ ਉਹ ਕਹਿੰਦੀ ਗਲਤੀ ਹੈ ਜੇ ਕੋਈ ਬੋਲੀਏ ਤੇ ਉਹ ਨਾਮ ਹੀ ਬੋਲੀਏ ਜੋ ਪੰਜ ਪਿਆਰੇ ਦਰੜਾਉਂਦੇ ਆ ਉਹ ਦਰੜਾਉਂਦੇ ਆ ਬੋਲ ਵਾਹਿਗੁਰੂ ਜੀ ਕਾ ਭਾਈ ਤੂੰ ਨਾਮ ਜਪਣਾ ਹੋਰ ਤੂੰ ਜਿਹੜਾ ਬੋਲੇਗਾ ਨਾ ਉਹ ਸਭ ਸਿੱਕਾ ਹੋਊਗਾ
ਨਾਨਕ
ਬਾਕੀ ਦੁਨੀਆਂ ਦੀਆਂ ਗੱਲਾਂ ਕਿੰਨੀਆਂ ਕੀਤੀਆਂ ਨੇ
ਨਾਨਕ
ਫਿੱਕੇ ਬੋਲਣ ਦੀ ਕਥਾ ਕਰਨ ਦੀ ਨਾ ਤੂੰ ਇੰਨਾ ਫਿੱਕਾ ਬੋਲ ਕੇ ਦੁਨੀਆਂ ਨੂੰ ਆਪਣੇ ਵਸ ਕੀਤਾ ਤੇ ਮਹਾਰਾਜ ਕਹਿੰਦੇ ਫਿੱਕਾ ਡਰ ਕੇ ਛੱਡ ਦਿਓ ਰੁਪਏ ਰੁਪਏ ਇਕੱਠੇ ਕਰੋ ਇੱਥੇ ਇਹਦੇ ਤੇ ਟੈਕਸ ਲਾਓ ਮਹਾਰਾਜ ਕਹਿੰਦਾ ਜਪ ਦੇ ਵਿੱਚ ਕਰਮੀ ਹੋਏ ਵਿਚਾਰ ਸੱਚਾ ਐਨ ਕੌਡੀ ਕੌਡੀ ਤਾਂ ਘੜੀ ਘੜੀ ਕਾ ਲੇਖਾ ਮੰਗੇ ਰਾਹੂ ਕੇਤੀ ਮਾੜੀ ਜੀ ਆਖਿਆ ਇਹਨੂੰ ਫੇਰੀ ਆ ਮਾੜਾ ਜਿਹਾ ਤੂੰ ਆਹ ਕੰਮ ਕੀਤਾ ਮਾੜਾ ਜਿਹਾ ਦਿਲ ਨਾ ਵੀ ਕੀਤਾ ਨਾ ਤੂੰ ਆ ਕਿਸੇ ਨਾਲ ਧੋਖਾ ਜਾਂ ਸਾਰਾ ਅੰਦਰੋਂ ਤੇਰੀ ਨੀਤ ਬੇਰਾਸ ਹੋ ਗਈ ਆ ਥੋੜੀ ਜਿਹੀ ਵੀ ਉਹ ਵੀ ਉਹਦੇ ਕੰਪਿਊਟਰ ਤੇ ਚੜ ਗਈ ਉਸੇ ਵੇਲੇ ਚਿਤਰਗੁਪਤ ਉਹ ਦੋ ਬੈਠੇ ਆ ਫਟਾਫਟ ਵਾਇਰਲੈਸ ਕਰ ਰਹੇ ਉਹ ਕਿਤੇ ਬੈਠੇ ਵੀ ਨੀ ਉਹ ਤੇਰੇ ਅੰਦਰ ਹੀ ਬੈਠੇ ਸਭ ਕੁਛ ਹੀ ਅੰਦਰ ਹੈ ਜੋ ਬ੍ਰਹਿਮੰਡ ਹੈ ਸੋਈ ਪਿੰਡੇ ਉਹ ਵੀ ਅੰਦਰ ਹੀ ਬੈਠਾ ਸਭ ਕੁਛ ਤੇਰੇ ਅੰਦਰ ਤੂੰ ਅੰਦਰੋਂ ਹੀ ਸੋਚਦਾ ਉੱਥੇ ਹੀ ਫਟਾਫਟ ਟੇਪ ਬਣਦੀ ਜਾ ਰਹੀ ਉਹ ਮਹਾਰਾਜ ਕਹਿੰਦੇ ਵੀ ਜਿਹੜਾ ਤੂੰ ਕਰਮੀ ਜਪ ਬਾਣੀ ਇੱਕ ਸਮੁੰਦਰ ਨੂੰ ਕੁੱਝੇ ਚ ਬੰਦ ਕੀਤਾ ਇੱਥੇ ਇੱਕ ਇੱਕ ਸਿਆਰੀ ਬਿਆਰੀ ਇੱਕ ਇੱਕ ਲਫ਼ਜ਼ ਦਾ ਜਿਹੜਾ ਖਲਾਰ ਹੈ ਨਾ ਉਹ ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਤੇ ਮਹਾਰਾਜ ਨੂੰ ਦੋ ਵਾਰੀ ਲਿਖਣਾ ਪਿਆ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹ ਐਡਾ ਦਰਬਾਰ ਹੈ ਵੀ ਉਹਨਾਂ ਨੇ ਆਨੇ ਪਾਈਆਂ ਵੀ ਨੀ ਛੱਡਣੀਆਂ ਫਿਰ ਇੱਕ ਇੱਕ ਕਰਮ ਦੇ ਉੱਤੇ ਟੈਕਸ ਲਾਉਣਾ ਵੀ ਦਸ ਤੁਗਾ ਕਰਦਾ ਰਿਹਾ ਫਿਰ ਇਹ ਨੀ ਵੀ ਉਹਨਾਂ ਨੂੰ ਆਪਣੇ ਰਜਿਸਟਰਾਂ ਚ ਹੀ ਲਾ ਛੱਡਣੀਆਂ ਬਹਿ ਲੇਖਾ ਕਰ ਸਮਝਾਇਆ ਇਹਨੂੰ ਬਿਠਾਲਣਾ ਉੱਤੇ ਦਸ ਤੂ ਕੀਤਾ ਸੀ ਉਹ ਫਿਰ ਸੋਚੇਗਾ ਵੀ ਮੈਨੂੰ ਹਾਂਜੀ ਮੈਂ ਕੀਤਾ ਸੀ ਫਿਰ ਅੰਦਰੋਂ ਡਰਦਾ ਬੰਦਾ ਬੰਦਾ ਤੇ ਸਰੀਰ ਤੇ ਨਾਂ ਨੀ ਹੁੰਦਾ ਮਨ ਹੁੰਦਾ, ਉਹ ਕੰਬਦਾ ਉੱਥੇ। ਉਹ ਕਹਿੰਦੇ ਇਹਨਾਂ ਨੂੰ ਤਾਂ ਸਭ ਕੁਛ ਹੀ ਪਤਾ। ਇਸ ਕਰਕੇ ਜਿਹੜਾ ਨਾਮ ਜਪਣ ਤੋਂ ਬਗੈਰ ਬਾਕੀ ਦੁਨੀਆਂ ਚ ਬੋਲਣਾ ਹੈ ਉਹ ਫਿੱਕਾ। ਮਹਾਰਾਜ ਨਾਲ ਸਾਰੀ ਬਾਣੀ ਦਾ ਵਿਚਾਰ ਕਰਕੇ ਦੇਖ ਲਓ, ਸਾਰੀ ਬਾਣੀ ਦਾ ਇੱਕ ਥੰਮ ਰੂਲ ਹੈ। ਜਿਹੜਾ ਥੰਮ ਰੂਲ ਹੁੰਦਾ ਵੀ ਸਾਰੇ ਦਾ ਇਹਦਾ ਇੱਕ ਥੰਮ ਰੂਲ ਹੈ, ਜੋ ਲਫ਼ਜ਼ ਜਿਹੜੇ ਚ ਲਿਖੇ ਹੈ ਉਹਨਾਂ ਦੀ ਡੈਫੀਨੇਸ਼ਨ ਹੀ ਹੋਰ ਹੈ। ਇਸ ਕਰਕੇ ਜਿਹੜੇ ਫਿੱਕਾ ਇੱਥੇ ਬੋਲ ਗਏ, ਨਾਮ ਨੀ ਜਪਿਆ,
ਫਿੱਕਾ ਡਰ ਗਏ।
ਸਿਆਣਾ ਸੀ ਕਹਿੰਦੀ ਇੱਥੇ ਨੀ ਪੈਂਦੀਆਂ, ਇਹ ਅੱਗੇ ਵੀ ਪੈਂਦੀਆਂ ਵੈ। ਇਸ ਕਰਕੇ ਉਹ ਕਹਿੰਦੇ ਉਹਨਾਂ ਨੂੰ ਫਿਰ ਛਿੱਤਰਾਂ ਦੀ ਮਾਰ ਪੈਂਦੀ ਉੱਥੇ। ਅੰਮ੍ਰਿਤਸਰ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ। ਜਿਹੜਾ ਤੂੰ ਨਾਮ ਜਪ ਗਿਆ ਤੇ ਉਹਦਾ ਤੈਨੂੰ ਫਾਇਦਾ ਹੈ, ਤੇ ਬਾਕੀ ਕੀ ਹੈ? ਬਾਕੀ ਤੂੰ ਸਲਾਈਵਾ ਹੀ ਨਗਾਇਆ ਗਿਆ ਅੰਦਰ ਥੋਕੀ, ਉਹਦਾ ਫਾਇਦਾ ਕੋਈ ਨੀ। ਫਿੱਕਾ ਪਾ ਦੁਨੀਆਂ ਦੇ ਬਾਕੀ ਲਫ਼ਜ਼ ਬੋਲਣ ਦਾ, ਮੂੰਹ ਥੱਕਾ ਫਿੱਕੇ ਪਾਏ, ਮੂੰਹ ਦੇ ਵਿੱਚ ਥੋਕੀ, ਅੰਦਰ ਉਹ ਜਵਾੜਿਆ ਥਾਣੀ ਸਲਾਈਵਾ ਹੀ ਜਾਏਗਾ ਸਿਰਫ, ਹੋਰ ਅੰਦਰ ਕੁਛ ਨੀ ਜਾਏਗਾ। ਤੇ ਜੇ ਨਾਮ ਨਾ ਵਾਹਿਗੁਰੂ ਕਹੇਗਾ ਜਾਂ ਸ਼ਬਦ ਦਾ ਜਾਪ ਕਰੇਗਾ ਉਸ ਵੇਲੇ, ਫਿਰ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਕਿਉਂ? ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਉਹ ਨੀ ਗਵਾਉਂਦਾ, ਉਹ ਐਡਾ ਦਿਆਲੂ ਆ, ਉਹ ਐਡਾ ਭੋਲੂ ਆ, ਉਹ ਵੀ ਨੀ ਦੇਖਦਾ ਵੀ ਇਹ ਕਰਦਾ ਖੀਰੇ ਨਾਲ ਤੇ ਨਾਮ ਜਪੀ ਜਾਂਦਾ। ਕਹਿੰਦੇ ਉਹ ਐਡਾ ਦਿਆਲੂ ਹੈ, ਉਹਦਾ ਨਾਂ ਹੀ ਦਿਆਲ ਹੈ। ਮਹਾਰਾਜ ਨਾ ਸ਼ਬਦ ਚ ਲਿਖ ਦਿੱਤਾ ਹੈ ਦਿਆਲ ਸੇਤੀ।
ਮੇਰਾ ਮਨ
ਜਿਹੜਾ ਫਿੱਕੇ ਬੋਲਣ ਵਾਲੇ ਆ ਉਹਨਾਂ ਨੂੰ ਫਿੱਕਾ ਮੂਰਖ ਆਖੀਏ, ਪਾਣਾ ਲਏ ਸਜਾਏ, ਉੱਥੇ ਫਿਰ ਜੁੱਤੀਆਂ ਦੀ ਮਾਰ ਪੈਂਦੀ ਹੈ। ਇਹ ਸਾਰੀਆਂ ਜਿੰਨੀਆਂ ਕੈਟਾਗਰੀਆਂ ਦੱਸੀਆਂ ਮਹਾਰਾਜ ਨੇ ਸਲੋਕ, ਉਹਦੇ ਵਿੱਚ ਫਿਰ ਉਹਨਾਂ ਦਾ ਜਾ ਕੇ ਉੱਥੇ ਜਵਾਨ ਨਾ ਮਰ ਜਾਣਾ ਜਾਂ ਉਹਦੇ ਬੱਚੇ ਨਾ ਪਹਿਲਾਂ ਮਰ ਜਾਣਾ, ਇਹ ਕੋਈ ਪਤਾ ਨਹੀਂ ਹੈ। ਇਹ ਨਹੀਂ ਹੈ ਵੀ ਜਿਹੜੇ ਬੁੱਢਾ ਹੋ ਕੇ ਹੁੰਦੇ ਉਹਨੇ ਬੁੱਢਾ ਭੇਜੋ ਕੇ ਮਰਨਾ ਵੈ। ਮਰਨ ਵਾਲੇ ਕਈ ਪਹਿਲਾਂ ਹੀ ਮਰ ਜਾਂਦੇ, ਉਹਨਾਂ ਦੇ ਇੱਕ ਟਾਈਮ ਲਿਖਿਆ ਹੁੰਦਾ। ਹਰ ਇੱਕ ਆਤਮਾ ਦਾ ਇੱਕ ਟਾਈਮ ਹੈ ਜਿੱਥੇ ਉਹਦੇ ਸਮਾਪਤੀ ਆ ਉਮਰ ਦੀ। ਜੇ ਬੁੱਢੇ ਬਾਰੇ ਤੱਕ ਆ ਉਹਦੀ ਉਮਰ ਲਿਖੀ ਹੈ, ਜੇ ਹੋਰ ਉਹਨੇ ਬਚਪਨ ਚ ਹੀ ਮਰ ਜਾਣਾ ਉਹ ਵੀ ਲਿਖੇ ਆ। ਜਿਹੜਾ ਇਹ ਮਰਨ ਦਾ ਟਾਈਮ ਹੈ ਨਾ, ਇਹ ਜਿਉਂ ਜਿਉਂ ਇੱਕ ਇੱਕ ਸਾਲ ਗੁਜ਼ਰਦਾ ਵੀ ਆਰ ਅਪਰੋਚਿੰਗ ਨੀਅਰਰ ਟੂ ਦੈਟ, ਉਹ ਫਿਕਸ ਹੈ। ਬੰਦੇ ਦੀ ਉਮਰ ਗੁਜ਼ਰਦੀ ਜਾਂਦੀ, ਉਹ ਲਾਗੇ ਆਉਂਦਾ ਜਾਂਦਾ ਦਿਨ। ਇਸ ਕਰਕੇ ਕਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਹਲੀ ਬੜੀ ਉਮਰ ਹੈ ਜੀ, ਕੋਈ ਨਹੀਂ। ਮਾਰਲ ਕਹਿੰਦੇ ਬੜੀ ਉਮਰ ਨਹੀਂ ਆ, ਉਹ ਵੇਲਾ ਲਿਖੇ ਆ ਔਰ ਉਹ ਗੁਪਤ ਹੈ, ਕੋਈ ਪਤਾ ਨਹੀਂ ਕਿਸੇ ਨੂੰ। ਜੇ ਵੇਲੇ ਦਾ ਕਿਸੇ ਨੂੰ ਪਤਾ ਲੱਗ ਜਾਵੇ ਉਹਦਾ 4 ਦਿਨਾਂ ਚ ਖੂਨ ਖੁਸ਼ਕ ਹੋ ਜਾਏ, ਜੀਵਨ ਖਤਮ ਹੋ ਜਾਏ, ਜ਼ਿੰਦਗੀ ਖਤਮ ਹੋ ਜਾਏ, ਦੁਨੀਆਂ ਬੰਦ ਹੋ ਜਾਏ, ਇਹ ਡਰ ਐਸਾ ਹੁੰਦਾ। ਮੈਂ ਸੰਗਰੂਰ ਫਾਂਸੀ ਦੇ ਅੱਗੇ ਵੀ ਦੱਸਿਆ ਸੀ, ਉਹਨਾਂ ਬਿਲਡਿੰਗਾਂ ਦਾ ਮੈਂ ਜੇਲ੍ਹ ਦਾ ਇੰਚਾਰਜ ਸੀ, ਉੱਥੇ ਮੈਂ ਫਾਂਸੀ ਦਾ ਤਖ਼ਤ ਦੇਖੇ ਜਿੱਥੇ ਲਟਕਾਉਂਦੇ ਸੀ। ਉਹ ਮੈਂ ਕਿਹਾ ਯਾਰ ਮੈਨੂੰ ਮੇਰੀ ਜੀਪ ਲੈ ਚੱਲੋ ਉੱਥੇ ਜਿੱਥੇ ਤੁਸੀਂ ਕੋਠੀ ਦਿੱਤੀ ਹੈ ਜਿਹਨਾਂ ਨੂੰ ਸਜ਼ਾ ਕੋਠੀ ਦੀ ਹੈ, ਫਾਇਲ ਲਾਉਣੇ। ਕਹਿੰਦੇ ਜੀ ਗਿਆਨੀ ਜੀ ਤੁਸੀਂ ਉੱਥੇ ਜਾ ਕੇ ਕੀ ਕਰਨਾ? SDO ਸਾਹਿਬ ਜੀਪ ਉੱਥੇ, ਪਰ ਤੁਸੀਂ ਇੰਚਾਰਜ ਹੋ, ਚਲੋ ਤੁਹਾਨੂੰ ਦਿਖਾ ਲਿਆ ਉਹਨੇ। ਉਹ ਮੇਰੀ ਜੀਪ ਉੱਥੇ ਲੈ ਕੇ ਜਾ ਕੇ ਦੇਖੇ, ਜਿਹੜੇ ਫਾਇਲ ਲੱਗਣ ਵਾਲੇ ਸੀ ਉਹਨਾਂ ਦੇ ਕਮਰੇ 'ਚ ਇੱਕ ਘੜਾ ਉੱਤੇ ਚਿੱਟਾ ਪਰਨਾ ਦਿੱਤਾ ਪਾਣੀ ਕੋਲ ਆ, ਤੇ ਹਰ ਇੱਕ ਦੇ ਹੱਥ 'ਚ ਗੁਟਕਾ ਫੜਿਆ ਉਹਨਾਂ 'ਚ। ਕਹਿੰਦੇ ਜੀ ਆ ਕੈਦੀ। ਮੈਂ ਕਿਹਾ ਇਹਨਾਂ ਨੂੰ ਉਸੇ ਫੱਟਾ ਸੀ ਜਿਹੜਾ ਫਾਂਸੀ ਲਾਉਣ ਵਾਲਾ, ਉਹਦਾ ਕੋਈ ਜਿਹੜਾ ਲੀਵਰ ਸੀ ਉਹ ਖਰਾਬ ਹੋ ਗਿਆ ਸੀ, ਅਤੇ ਉਹ ਉਹਨਾਂ ਨੇ ਅਗਲੇ ਦਿਨ ਫਾਇਲ ਲਾਉਣਾ ਸੀ, ਅਤੇ ਉਹ ਫੱਟਾ ਇਸ ਤਰ੍ਹਾਂ ਹੁੰਦਾ ਵੀ ਉਹਦੇ ਐਂ ਗਰੂਵਸ ਮਿਲੇ ਹੁੰਦੇ ਆ, ਅਤੇ ਥੱਲੇ ਡੂੰਘਾ ਟੋਆ ਹੁੰਦਾ, ਉਹ ਦਰਵਾਜ਼ਾ ਅਤੇ ਐਂ ਨੂੰ ਖੁੱਲ੍ਹਦਾ, ਉਹ ਠਾਂ ਨੂੰ ਖੁੱਲ੍ਹਦੇ ਦਰਵਾਜ਼ੇ, ਉਹਦੇ ਉੱਤੇ ਖੜਾ ਹੁੰਦਾ। ਜਦੋਂ ਉਹ ਫੱਟਿਆਂ ਦਾ ਲੀਵਰ ਪਿੱਛੋਂ ਖਿੱਚਦੇ, ਉਹਦੇ ਜਿਹੜੇ ਗਰੂਵਸ ਮਿਲੇ ਹੁੰਦੇ ਉਹ ਖੁੱਲ੍ਹਦਾ, ਉਹ ਫੱਟਾ ਜ਼ੋਰ ਦੀ ਥੱਲੇ ਖੂਹ 'ਚ ਡਿੱਗਦਾ, ਜਿਹੜਾ ਗਲ 'ਚ ਰੱਸਾ ਪਾਇਆ ਹੁੰਦਾ ਮੁਰਦਾ ਝਟਕੇ ਨਾਲ ਠਾਂ ਡਿੱਗਦਾ, ਅਤੇ ਉਹਦੀ ਆ ਘੰਡੀ ਟੁੱਟਦੀ ਹੈ ਪਹਿਲਾਂ, ਅਤੇ ਉਹ ਫੱਟੇ ਨਹੀਂ ਸੀ ਖੁੱਲ੍ਹਦੇ, ਜਿਹੜਾ ਦੂਰ ਲੀਵਰ ਲੱਗਾ ਸੀ ਉਹਨੂੰ ਖਿੱਚਣ ਲੱਗੇ। ਮੈਂ ਆਪਣੇ ਸਬਆਰਡੀਨੇਟ ਨੂੰ ਕਿਹਾ, ਮੈਂ ਕਿਹਾ ਯਾਰ ਖਿੱਚ ਖਾਂ, ਕੋਈ ਜੰਗ ਜੁੰਗ ਲੱਗਾ ਹੋਣਾ ਇਹਨਾਂ ਨੂੰ। ਉਹਨੇ ਜੋ ਖਿੱਚੀ ਤੀ ਉਹ ਫੱਟੇ ਖੜਾ ਕਰਕੇ ਥੱਲੇ ਡਿੱਗੇ। ਉਹ ਸਬਆਰਡੀਨੇਟ ਦੌੜਾ ਦੌੜਾ ਆ ਗਿਆ, SDO ਸਾਹਿਬ ਆ ਕੇ ਕੀਤਾ ਸੀ। ਕਹਿੰਦੇ ਕਿਉਂ? ਕਹਿੰਦੇ ਇਹਨਾਂ ਜਿਹੜੇ ਇਹਦਾ ਫੱਟੇ ਦਾ ਖੜਾਕ ਹੋਣਾ ਨਾ, ਜਿਹੜੇ ਲਾਗੇ ਕੋਠੀ ਲੱਗੇ ਉਹਨਾਂ ਦੇ ਰੋਸ਼ਨਦਾਨ ਥਾਣੀ ਆਵਾਜ਼ ਜਾਂਦੀ ਹੈ, ਰਾਤੋ ਰਾਤ ਉਹਨਾਂ ਦਾ ਕਈ ਕਈ ਕਿਲੋ ਖੂਨ ਸੁੱਕ ਜਾਂਦਾ ਵੀ ਕੱਲ੍ਹ ਕਿਸੇ ਦੀ ਵਾਰੀ ਹੈ। ਕਹਿੰਦੇ ਅਸੀਂ ਨਹੀਂ, ਅਸੀਂ ਕਦੀ ਨਹੀਂ ਖੜਕਾ ਉਹਨਾਂ ਤੱਕ ਨਹੀਂ ਪਹੁੰਚਣ ਦਿੰਦੇ। ਅਸੀਂ ਉਹਨਾਂ ਨੂੰ ਉਦੋਂ ਹੀ ਕੱਢਦੇ ਹਾਂ ਜਿੱਦਣ ਉਹਨਾਂ ਨੂੰ ਸਵੇਰੇ ਲਿਜਾ ਕੇ ਅਤੇ ਉੱਥੇ ਬੁੱਗ ਚਾੜ ਕੇ ਸਿਰ ਦੇ ਉੱਤੇ ਅਤੇ ਉਹਨਾਂ ਨੂੰ ਫਾਇਦੇ ਦੇਣਾ। ਇਹ ਆ ਹਾਲਤ। ਉਹ ਜਿਹੜਾ ਦਿਨ ਹੈ ਉਹ ਕਿਸੇ ਨੂੰ ਨਹੀਂ ਪਤਾ ਵੀ ਕਦੋਂ। ਇਸ ਕਰਕੇ ਆਖੀਰਲਾ ਸ਼ਬਦ ਲੈ ਕੇ ਅਸੀਂ ਕਬੀਰ ਸਾਹਿਬ ਦਾ ਅਸੀਂ ਅੱਜ ਦੀ ਬੈਠਕ ਸਮਾਪਤ ਕਰਾਂਗੇ। ਸੌ ਦਿਨ ਕਬੀਰ ਜੀ ਉਹਦਾ ਉਹੀ ਹੈ, ਤੂੰ ਮੁੰਡੇ ਦਾ ਬਰਥਡੇ ਮਨਾ ਰਹੀ ਆ, ਉੱਥੇ ਜਮਕਾ ਰਸ ਰਿਹਾ, ਤੂੰ ਕਹਿੰਦੀ ਵੱਡਾ ਹੋ ਰਿਹਾ, ਉਹ ਕਹਿੰਦਾ ਨਿੱਕਾ ਹੋ ਰਿਹਾ, ਮੈਂ ਇਹਦੇ 'ਚ ਇੱਕ ਸਾਲ ਹੋਰ ਖਤਮ ਹੋ ਗਿਆ। ਇਸ ਕਰਕੇ ਉਹ ਸ਼ਬਦ ਹੈ, ਅਸੀਂ ਖੁਸ਼ੀ ਕਰਦੇ ਹਾਂ ਤੇ ਜਮਕਾਰ ਹੱਸਦਾ, ਉਹ ਕਹਿੰਦਾ ਲੈ ਇਹਨਾਂ ਨੂੰ ਰੋਣਾ ਚਾਹੀਦਾ ਵੀ ਉਹਦਾ ਇੱਕ ਸਾਲ ਘੱਟ ਗਿਆ, ਬਰਥਡੇ ਮਨਾ ਰਹੇ। ਅਗਿਆਨਤਾ ਹੈ, ਸ਼ਬਦ ਦੇ ਭੈ ਚ ਨਹੀਂ ਅਸੀਂ ਰਹੇ ਨੇ, ਸ਼ਬਦ ਭੈ ਕੀ ਪਾਉਂਦਾ। ਸੋ ਦੇ